ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸੇਖਾ ਚੋ ਚੱਕਿਆ ਚੋ ਵਾਇਆ ਇਹੋ ਮਨ ਇਕਤ ਕਰ ਆਨ ਏ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸੇਖਾ ਚੋ ਚੱਕਿਆ ਚੋ ਵਾਇਆ ਇਹੋ ਮਨ ਇਕਤ ਕਰ ਆਨ ਏ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਿਗੁਰ ਅੱਗੇ ਢਹਿ ਪਉ ਸਭ ਕਿਛ ਜਾਣੈ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੈ ਭਾਣੈ ਪੀ ਚੱਲੈ ਤਾ ਦਰਗਹਿ ਪਾਵੈ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪੈਨਨ ਤਿਗ ਖਾਨ ਸਤਿਗੁਰ ਕੈ ਭਾਣੈ ਪੀ ਚੱਲੈ ਤਾ ਦਰਗਹਿ ਪਾਵੈ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪੈਨਨ ਤਿਗ ਖਾਨ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਬਦ ਕੀਰਤਨ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੋ ਕਿਰਪਾ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ ਪਾਵਨ ਸ਼ਬਦ ਰਾਗ ਸੋਰਠ ਕੀ ਵਾਰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 646 'ਤੇ ਸੁਭਾਈਮਾਨ ਹੈ। ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਜਿੱਥੇ ਆਪਾਂ ਮੁੱਖ ਵਾਕ ਦੀ ਵਿਚਾਰ ਕਰਨੀ। ਅੱਜ ਵੈਸਾਖ ਦੇ ਮਹੀਨੇ ਦਾ ਆਰੰਭ ਵੀ ਹੋ ਰਿਹਾ, 12ਵਾਂ ਮਾਝ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਉਪਦੇਸ਼ ਸਿੱਖਿਆ ਸਾਨੂੰ, ਅੱਜ ਦੇ ਮਹੀਨੇ ਦਾ ਨਾਮ ਵਰਤ ਕੇ ਜੋ ਦਿੱਤੀ ਹੈ, ਇਸ ਦੀ ਵਿਚਾਰ ਵੀ ਆਪਾਂ ਕਰਨੀ ਹੈ। ਅੱਜ ਖਾਲਸੇ ਦਾ ਸਾਜਨਾ ਦਿਵਸ ਵੀ ਹੈ। ਆਓ ਸਤਿਗੁਰੂ ਕਿਰਪਾ ਕਰਨ, ਸਮੇਂ ਦੇ ਵਿੱਚ ਰਹਿ ਕੇ ਆਪਾਂ ਵਿਚਾਰਾਂ ਕਰਨੀਆਂ ਨੇ। ਸਾਰੇ ਸਤਸੰਗੀ ਜਿੰਨੇ ਵੀ ਗੁਰੂ ਚਰਨਾਂ ਦੇ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਿੱਖ ਧਰਮ ਦੇ ਬਾਨੀ ਫਾਊਂਡਰ ਗੁਰੂ ਬਾਬਾ ਨਾਨਕ ਜੀ ਹਨ। ਸਤਿਗੁਰਾਂ ਨੇ ਜੋ ਵੀ ਵਿਚਾਰ ਦੇ ਰਾਹੀਂ ਸੰਸਾਰੀ ਲੋਕਾਂ ਨੂੰ ਬਦਲਿਆ, ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਉਹਨੂੰ ਨਿਰਮਲ ਪੰਥ ਕਹਿੰਦੇ ਨੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਨਿਰਾਲਾ ਪੰਥ ਕੀ ਹੈ? 9 ਸਾਲ ਦੀ ਉਮਰ ਵਿੱਚ ਸਦੀਆਂ ਤੋਂ ਚੱਲੇ ਆ ਰਹੇ ਕਰਮ ਦੇ ਬਾਰੇ ਭਰੇ ਇਕੱਠ ਦੇ ਵਿੱਚ, ਜਿੱਥੇ ਬਰਾਦਰੀ ਵੀ ਹੈ, ਭਾਈਚਾਰਾ ਸਾਰਾ ਜੁੜਿਆ ਹੋਇਆ, ਮਾਤਾ ਪਿਤਾ ਬੈਠੇ ਹੋਏ ਨੇ, ਪ੍ਰੋਤ ਵੀ ਆਇਆ ਹੋਇਆ, ਜਨੇਊ ਪਾਉਣ ਤੋਂ ਇਨਕਾਰ ਕਰਨਾ, ਇਹ ਨਿਰਮਲ ਪੰਥ ਅਤੇ ਨਿਰਾਲੇ ਪੰਥ ਦੀ ਇੱਕ ਮਿਸਾਲ ਹੈ। ਫਿਰ ਇਹ ਬਚਨ ਕਹਿਣੇ, ਨਾ ਹਮ ਹਿੰਦੂ ਨਾ ਮੁਸਲਮਾਨ, ਇਹ ਵੀ ਨਿਰਾਲਾ ਪੰਥ ਹੈ ਨਾ। ਫਿਰ ਉਸ ਵੇਲੇ ਕਹਿਣਾ, ਜਿਸ ਸਮੇਂ ਹਕੂਮਤ ਐਸੇ ਬਚਨ ਕਹਿਣ ਵਾਲੇ ਨੂੰ ਕਦੀ ਬਰਦਾਸ਼ਤ ਨਹੀਂ ਕਰਦੀ। ਸਤਿਗੁਰਾਂ ਨੇ ਬਾਣੀ ਵਿੱਚ ਵੀ ਬਾਰ ਬਾਰ ਇਹ ਲਿਖਿਆ ਹੈ, ਪੰਡਿਤ ਮੁੱਲਾਂ ਜੋ ਲਿਖਦੀ ਆ ਸ਼ਾੜ ਚਲੇ, ਹਮ ਕਸ਼ੂ ਨਾ ਲੀਆ। ਸਾਡਾ ਝਗੜਾ ਹੀ ਕੋਈ ਨਹੀਂ। ਪੰਡਿਤ ਮੁੱਲਾਂ ਛਾਡੇ ਦੋ ਹਮਰਾ ਝਗੜਾ ਰਹਾ ਨਾ ਕਹੋ। ਸਾਡਾ ਕੋਈ ਝਗੜਾ ਨਹੀਂ, ਠੀਕ ਹੈ। ਬਾਹਮਣ ਹੋਵੇਗਾ ਜਗਤ ਦਾ ਗੁਰੂ, ਪਰ ਰੱਬ ਦੇ ਪਿਆਰਿਆਂ ਦਾ ਨਹੀਂ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹੀਂ। ਨਿਰਾਲਾ ਪੰਥ ਅਤੇ ਫਿਰ ਸਾਧ ਸੰਗਤ, ਨਾਨਕ ਰਾਜ ਚਲਾਇਆ ਸੱਤ ਕੋਟ ਸਤਾਨੀ ਨੀਮ ਦੇ। ਇਸ ਨਿਰਾਲੇ ਨਿਰਮਲ ਪੰਥ ਦੀ ਨੀਂਹ ਜਿਹੜੀ ਹੈ ਉਹ ਸੱਚ 'ਤੇ ਰੱਖੀ ਗਈ। ਇੱਥੇ ਕੂੜ ਨੂੰ ਕੋਈ ਥਾਂ ਨਹੀਂ। ਮੈਂ ਇੱਕ ਬਚਨ ਪੜ੍ਹ ਰਿਹਾ ਸੀ ਕਿਸੇ ਵਿਦਵਾਨ ਦੇ, ਉਹ ਕਹਿੰਦਾ ਪੰਥਕ ਬਣਨਾ ਨਹੀਂ, ਪੰਥਕ ਜੀਵਨ ਜਿਉਣਾ। ਧਿਆਨ ਦੇਵਿਓ, ਤੁਸੀਂ ਸੋਚੋਗੇ ਅੰਤਰ ਕੀ ਹੈ। ਪੰਥਕ ਬਣਨ ਵਿੱਚ ਅਤੇ ਪੰਥਕ ਜੀਵਨ ਜਿਉਣ ਵਿੱਚ ਸਾਧ ਸੰਗਤ ਬਹੁਤ ਫਰਕ ਹੈ। ਕਿੰਨਾ ਵਾਸਤੇ ਜਿਹੜੇ ਸੋਚ ਵਿਚਾਰ ਕਰਨਗੇ, ਕੇਵਲ ਪੰਥਕ ਹੋਣ ਦਾ ਰੋਲਾ ਨਹੀਂ ਪਾਉਣਾ, ਪੰਥਕ ਜੀਵਨ ਜਿਉਣਾ ਵੀ ਹੈ। ਅਤੇ ਸਤਿਗੁਰਾਂ ਨੇ ਇਹ ਕਰਮ ਜਿਹੜਾ ਬਾਬੇ ਨਾਨਕ ਨੇ ਆਰੰਭ ਕੀਤਾ, ਇੱਕ ਜਨਮ ਵਿੱਚ ਪੂਰਾ ਹੋਣ ਵਾਲਾ ਨਹੀਂ ਸੀ, ਇੱਕ ਚੋਲੇ ਵਿੱਚ ਇੱਕ ਸਰੀਰ ਵਿੱਚ ਪੂਰਾ ਹੋਣ ਵਾਲਾ ਨਹੀਂ ਸੀ। ਬਾਬੇ ਨਾਨਕ ਨੇ 10 ਸਰੀਰ ਧਾਰਨ ਕੀਤੇ। ਜੋਤ ਇੱਕ ਹੈ, ਨਾਨਕ ਇੱਕ ਹੈ, ਪਰ ਸਰੀਰ ਬਦਲੇ ਨੇ ਕਿੰਨੇ? ਨਾਨਕ ਨੇ। ਇਸੇ ਵਾਸਤੇ ਕਿਹਾ ਜਾਂਦਾ ਹੈ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਅਤੇ ਮਹੱਲਾ ਨੌਵਾਂ। ਫਿਰ ਬੇਨਤੀ ਕਰਾਂ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਟਪਲਾ ਲੱਗ ਸਕਦਾ ਹੈ ਗੁਰੂ ਸਾਹਿਬਾਨ ਦੇ ਕੀਤੇ ਹੋਏ ਕੰਮਾਂ ਨੂੰ ਵੇਖ ਕੇ, ਪਰ ਸਾਧ ਸੰਗਤ ਜੋਤ ਵੀ ਉਹ ਹੈ, ਜੁਗਤ ਵੀ ਉਹ ਹੈ। ਨਾ ਜੁਗਤ ਬਦਲੀ, ਨਾ ਜੋਤ ਬਦਲੀ। ਅੱਜ ਵੀ ਆਪਾਂ ਕਹਿੰਦੇ ਹਾਂ ਨਾ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੇ ਪਾਠ ਦਾਰ ਦਾ ਧਿਆਨ ਦਰਸ਼ਨ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸਤਿਗੁਰਾਂ ਨੇ ਜੋਤ ਵੀ ਉਹੀ ਰਹੀ ਹੈ, ਜੁਗਤ ਵੀ ਉਹ ਰਹੀ ਹੈ। ਹਾਂ, ਜਦੋਂ ਗੁਰਬਾਣੀ ਯੁਗ ਸੀ, ਗੁਰਬਾਣੀ ਨਾਲ ਹੀ ਜੋੜਿਆ, ਭਗਤੀ ਦੀ ਗੱਲ ਹੀ ਕੀਤੀ, ਪਰ ਜਦੋਂ ਕੁਰਬਾਨੀ ਯੁਗ ਚੱਲ ਪਿਆ ਫਿਰ ਸ਼ਕਤੀ ਵੀ ਨਾਲ ਜੋੜ ਦਿੱਤੀ। ਸੰਤ ਸਿਪਾਹੀ ਦਾ ਸੁਮੇਲ ਕਰ ਦਿੱਤਾ। ਹਰਿਮੰਦਰ ਸਾਹਿਬ ਦੇ ਸਾਹਮਣੇ ਸਤਿਗੁਰੂ ਮਹਾਰਾਜ ਨੇ ਅਕਾਲ ਤਖਤ ਦੀ ਸਿਰਜਣਾ ਕਰ ਦਿੱਤੀ। ਲੋੜ ਸੀ, ਜੋਤ ਉਹ ਹੀ ਹੈ, ਜੁਗਤ ਉਹ ਹੀ ਹੈ। ਪਰ ਪਿਆਰਿਓ, ਧਿਆਨ ਦੇਵਿਓ, ਕਦੀ ਇਸ ਹੀ ਜੋਤ ਨੇ ਦੂਜਿਆਂ ਦੇ ਧਰਮ ਬਚਾਉਣ ਦੇ ਲਈ ਆਪਾਂ ਕੁਰਬਾਨ ਕੀਤਾ? ਮੈਂ ਬੇਨਤੀ ਕਰ ਰਿਹਾ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ 10 ਸਰੀਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਾਰਨ ਕੀਤੇ। ਹੁਣ ਸਮਾਂ ਸੀ ਦੇਹ ਪ੍ਰਥਾ ਨੂੰ ਖਤਮ ਕਰਨ ਦਾ। ਭਾਵੇਂ ਸ਼ਬਦ ਗੁਰੂ ਦੀ ਹੋਂਦ ਨੂੰ ਸਤਿਗੁਰਾਂ ਨੇ ਦੇਹ ਨੂੰ ਪਾਸੇ ਕਰਕੇ ਆਪਣੇ ਜੀਵਨ ਦੇ ਅੰਦਰ ਬਰਕਰਾਰ ਰੱਖਿਆ ਮੰਨਿਆ, ਇਸ਼ਾਰੇ ਬਾਣੀ ਦੇ ਵਿੱਚ ਕੀਤੇ ਗਏ ਨੇ। ਸ਼ਬਦ ਗੁਰੂ ਸੁਰ ਧੁਨ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਬਚਨ ਸਾਨੂੰ ਬਾਣੀ ਵਿੱਚੋਂ ਮਿਲਦੇ ਨੇ। ਹੁਣ ਫਿਰ ਖਿਆਲ ਕਰਿਓ, ਅੱਜ ਜਦੋਂ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਪ੍ਰੇਮੀ ਇਹ ਗੱਲ ਕਹਿੰਦੇ ਨੇ ਕਿ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਬਣਾਂਗੇ ਤਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਤਾਂ ਹਨ, ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਇਹ ਗੱਲ ਸਤਿਗੁਰੂ ਮਹਾਰਾਜ ਦੇ ਦਰ ਘਰ ਦੇ ਮਾਰਤੰਡ ਬ੍ਰਹਮ ਗਿਆਨੀ ਸ਼੍ਰੀ ਮਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਿਹੜਾ ਸਿੱਖ ਬਣਦਾ ਸੀ ਨਾ ਆ ਕੇ ਉਹਨੂੰ ਚਰਨ ਪੌਲ ਦਿੱਤਾ ਜਾਂਦਾ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰਿਓ ਧਿਆਨ ਦੇਵਿਓ 75 ਵਿੱਚ ਗੁਰਤਾ ਗੱਦੀ ਦੇ ਪਦ 'ਤੇ ਬਿਰਾਜਮਾਨ ਹੋਏ ਨੇ 1675 ਦੇ ਵਿੱਚ, ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ। 99 ਵਿੱਚ ਜਾ ਕੇ ਖਾਲਸੇ ਦੀ ਸਾਜਨਾ ਕੀਤੀ, ਪੰਥ ਸਾਜਿਆ, 24 ਸਾਲ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਗੋਬਿੰਦ ਰਾਏ ਦੇ ਰੂਪ ਵਿੱਚ ਚਰਨ ਪੌਲ ਹੀ ਦਿੰਦੇ ਰਹੇ। ਵੈਸੇ ਇਤਿਹਾਸ ਨੂੰ ਪੜ੍ਹੀਏ, ਵੈਸਾਖੀ ਜੋੜ ਮੇਲਾ ਜਿਹੜਾ ਹੈ ਨਾ, ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਵਿੱਚ ਆਰੰਭ ਹੋ ਗਿਆ ਸੀ, ਕਿਉਂਕਿ ਭਾਈ ਪਾਰੋ ਪਰਮਹੰਸ ਬੇਨਤੀ ਕਰਦੇ ਨੇ ਸਤਿਗੁਰੂ, ਅਸੀਂ ਇਕੱਲੇ ਇਕੱਲੇ ਸਿੱਖ ਤੁਹਾਡੇ ਚਰਨਾਂ ਵਿੱਚ ਆ ਕੇ ਨਤਮਸਤਕ ਹੋ ਜਾਂਦੇ ਹਾਂ, ਪਰ ਕੋਈ ਐਸਾ ਜਿਹੜਾ ਨਾ ਇਕੱਠ ਕੀਤਾ ਜਾਵੇ ਜਿਸ ਵਿੱਚ ਸਾਰੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਪਹੁੰਚਣ। ਅਤੇ ਉਸ ਸਮੇਂ ਤੋਂ ਸਾਧ ਸੰਗਤ ਵੈਸਾਖੀ ਦਾ ਜਿਹੜਾ ਨਾ ਇਹ ਜੋੜ ਮੇਲਾ ਆਰੰਭ ਹੋ ਗਿਆ। ਵੈਸੇ ਆਪ ਜੀ ਨੂੰ ਪਤਾ ਹੋਵੇਗਾ, ਵੈਸਾਖੀ ਅਤੇ ਦੀਵਾਲੀ ਸੀ ਉਹ ਕੀਤੇ ਜਾਂਦੇ ਰਹੇ ਨੇ। ਗੁਰੂ ਕਾਲ ਦੇ ਸਮੇਂ ਵੀ ਤੁਹਾਨੂੰ ਹੁਕਮਨਾਮੇ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਤ ਸੰਗਤ ਵੱਖਰੇ ਵੱਖਰੇ ਇਲਾਕੇ ਦੀਆਂ ਸੰਗਤਾਂ ਨੂੰ ਸਤਿਗੁਰੂ ਸੰਬੋਧਨ ਹੋ ਕੇ ਬਚਨ ਕਹਿੰਦੇ ਸੀ, ਵਿਸਾਖੀ ਵਾਲੇ ਦਿਨ ਜਾਂ ਦੀਪਮਾਲਾ ਵਾਲੇ ਦਿਨ ਜਿਹੜਾ ਨਾ ਸਾਡੇ ਹਜ਼ੂਰ ਪਹੁੰਚਣਾ। ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਦਵਾਨਾਂ ਦੇ ਕਥਨ ਮੁਤਾਬਕ ਵਿਸਾਖੀ ਵਾਲਾ ਦਿਨ ਜਦੋਂ ਸਤਿਗੁਰੂ ਮਹਾਰਾਜ ਨੇ ਪ੍ਰਚਾਰ ਦੌਰੇ ਆਰੰਭ ਕੀਤੇ, ਵਿਸਾਖੀ ਵਾਲਾ ਦਿਨ ਜਦੋਂ ਸਤਿਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਦਿੱਲੀ ਦੇ ਅੰਦਰ ਇਹ ਗੱਲ ਕਹੀ, ਬਾਬਾ ਬਕਾਲੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਜਿਹੜਾ ਇਸ਼ਾਰਾ ਕਰਕੇ ਸਾਧ ਸੰਗਤ ਕੌਮ ਨੂੰ ਪ੍ਰੀਖਿਆ ਦੇ ਵਿੱਚ ਪਾਇਆ ਸੀ। ਆਪ ਜੀ ਨੂੰ ਪਤਾ ਹੋਵੇਗਾ ਉਹ ਵੀ ਵਿਸਾਖੀ ਵਾਲਾ ਦਿਨ, ਇਸ ਦਿਨ ਦੇ ਨਾਲ ਬੜੀਆਂ ਘਟਨਾਵਾਂ ਜੁੜੀਆਂ ਹੋਈਆਂ ਨੇ। ਪਰ ਇੱਕ ਸਮਾਂ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਥਨ ਮੁਤਾਬਕ ਤੁਖਾਰੀ ਰਾਗ ਦੇ ਆਪਾਂ ਅੰਦਰ ਪੜ੍ਹਦੇ ਹਾਂ, ਵੈਸਾਖ ਭਲਾ ਸ਼ਾਖਾਂ ਵੇਸ ਕਰੇ, ਧਨ ਦੇਖੇ ਹਰ ਦੁਆਰ, ਆਵੋ ਦਇਆ ਕਰੇ, ਘਰ ਆਓ ਪਿਆਰੇ, ਦੁੱਤਰ ਤਾਰੇ, ਤੁਧ ਬਿਨ ਅੜ ਨਾ ਮੋਲੋ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ, ਦੂਰ ਨਾ ਜਾਨ, ਅੰਤਰ ਮਨ ਮਨ, ਹਰ ਕਾ ਮੈਲ ਪਛਾਨਾ। ਨਾਨਕ ਵੈ ਸਾਖੀ ਪ੍ਰਭ ਪਾਵੈ, ਵੈ ਸਾਖੀ ਪ੍ਰਭ ਪਾਵੈ, ਸ਼ਬਦ ਸੁਰਤ ਮਨ ਮਨ, ਸੁਰਤ ਸ਼ਬਦ ਮਨ ਮਨ। ਫਿਰ ਧਿਆਨ ਦੇਵਿਓ, ਸੁਰਤ ਸ਼ਬਦ ਮਨ ਮਨ, ਇਹ ਬਚਨ ਸਤਿਗੁਰੂ ਮਹਾਰਾਜ ਨੇ ਕਹਿ ਤੇ 30 ਤਰੀਕ ਸੀ ਉਸ ਵੇਲੇ ਮਾਰਚ ਦੀ, 1699 ਸੀ ਜਦੋਂ ਸਤਿਗੁਰੂ ਮਹਾਰਾਜ ਨੇ ਕਈ ਮਹੀਨੇ ਪਹਿਲਾਂ ਹੀ ਸਾਰੇ ਹਿੰਦੁਸਤਾਨ ਦੇ ਅੰਦਰ, ਕਿਉਂਕਿ ਜਿਹੜੇ ਸਿੱਖ ਪਿਆਰੇ ਬਣੇ, ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੇ, ਉਹ ਕੇਵਲ ਪੰਜਾਬ ਦੇ ਰਹਿਣ ਵਾਲੇ ਨਹੀਂ, ਉਹਨਾਂ ਦਾ ਸੰਬੰਧ ਹਿੰਦੁਸਤਾਨ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਨਾਲ ਹੈ। ਕੋਈ ਸਤਸੰਗਤ ਲਾਹੌਰ ਦਾ ਹੈ, ਕੋਈ ਹਸਤਨਾਪੁਰ ਦਿੱਲੀ ਦਾ ਹੈ, ਕੋਈ ਜਗਨਨਾਥਪੁਰੀ ਦਾ ਹੈ, ਕੋਈ ਦੁਆਰਕਾ ਦਾ ਹੈ, ਕੋਈ ਬਿਦਰ ਦਾ ਹੈ। ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਕਈ ਮਹੀਨੇ ਪਹਿਲਾਂ ਹੀ ਹੁਕਮਨਾਮੇ ਭੇਜ ਦਿੱਤੇ ਕਿ ਜਿਹੜੀ ਹੁਣ ਵਿਸਾਖੀ ਆ ਰਹੀ ਹੈ, ਇਸ 'ਤੇ ਆਪ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚਣਾ। ਬੁਲਾਏ ਹੋਏ ਸਿੱਖਾਂ ਦਾ ਰਹਿਣ ਦਾ ਪ੍ਰਬੰਧ, ਦੀਵਾਨ ਵਿੱਚ ਬੈਠਣ ਦਾ ਪ੍ਰਬੰਧ, ਕਾਬਲੀ ਤੰਬੂ, ਜਿਸ ਨੂੰ ਵੇਖ ਕੇ ਭੀਮ ਚੰਦ ਜਿਹੜਾ ਸੀ ਉਹ ਚੁਧਿਆ ਗਿਆ ਸੀ, ਆਨੀ ਕਾਨੀ ਕਰਕੇ ਬਹਾਨੇ ਬਣਾ ਕੇ ਤੰਬੂ ਮੰਗਣ ਦਾ ਉਹਨੇ ਯਤਨ ਵੀ ਕੀਤਾ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਅੱਜ ਕੇਸਗੜ੍ਹ ਦੇ ਮੈਦਾਨ ਵਿੱਚ ਸਤਸੰਗਤ ਉਹ ਤੰਬੂ ਲਾਇਆ ਗਿਆ, ਦੀਵਾਰ ਆਰੰਭ ਹੋਇਆ, ਆਸ਼ਾ ਦੀ ਵਾਰ ਦਾ ਕੀਰਤਨ ਹੋਇਆ, ਸਾਰੀਆਂ ਸੰਗਤਾਂ ਨੇ ਸੁਣਿਆ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਸ਼ਬਦ ਵਿਚਾਰ ਵੀ ਹੋਈ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ ਵਿੱਚ ਆਪਣੇ ਹੱਥ ਵਿੱਚ ਮਿਆਨ ਵਿੱਚੋਂ ਤਲਵਾਰ ਕੱਢ ਕੇ ਬਾਹਰ ਨੰਗੀ, ਕੇਵਲ ਫੜਦੇ ਨਹੀਂ ਉਹਨੂੰ ਲਹਿਰਾਉਂਦੇ ਵੀ ਹਨ, ਅਤੇ ਨਾਲ ਮੰਗ ਕੀਤੀ ਜਾਂਦੀ ਹੈ, ਕੋਈ ਹੈ ਗੁਰੂ ਨਾਨਕ ਦੇਵ ਦਾ ਪਿਆਰਾ ਸਿੱਖ ਜਿਹੜਾ ਆਪਣਾ ਸੀਸ ਦੇ ਕੇ ਸਾਡੀ ਇਸ ਤਲਵਾਰ ਦੀ ਪਿਆਸ ਬੁਝਾਏ। 3 ਬਚਨ ਹੋਏ, 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ, ਪਰ ਸਤਸੰਗਤ 2 ਵਾਰੀ ਕੋਈ ਨਹੀਂ ਉੱਠਿਆ। 3 ਵਾਰ ਭਾਈ ਦਇਆ ਰਾਮ ਜੀ ਲਾਹੌਰ ਵਾਲੇ ਉੱਠੇ ਅਤੇ ਉਹਨਾਂ ਨੇ ਆਪਣਾ ਸੀਸ ਸਤਿਗੁਰਾਂ ਦੇ ਸਾਹਮਣੇ ਭੇਟ ਕੀਤਾ। ਸਤਿਗੁਰਾਂ ਨੇ ਇੱਕ ਸਵਾਲ ਕੀਤਾ, ਵਿਦਵਾਨ ਕਹਿੰਦੇ ਨੇ ਆਵਾਜ਼ਾਂ 3 ਕਿਉਂ ਮਾਰਨੀਆਂ ਪਈਆਂ? ਉਸ ਵੇਲੇ ਭਾਈ ਦਇਆ ਰਾਮ ਨੇ ਆਖਿਆ, ਮਹਾਰਾਜ ਤੁਹਾਡਾ ਸਵਾਲ ਨਹੀਂ ਸਮਝ ਵਿੱਚ ਆਇਆ ਸੀ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਨੰਗੀ ਤਲਵਾਰ ਮੇਰੇ ਹੱਥ ਵਿੱਚ, ਮੈਂ ਸਿਰ ਮੰਗਿਆ, ਸਵਾਲ ਨੂੰ ਸਮਝਣ ਵਿੱਚ ਦੇਰ ਕਿਉਂ ਹੋਈ? ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜੀ, ਜਦੋਂ ਗੁਰੂ ਨਾਨਕ ਦੇ ਘਰ ਵਿੱਚ ਕੋਈ ਪ੍ਰਵੇਸ਼ ਕਰਦਾ ਹੈ, ਸੀਸ ਤਾਂ ਆਪਣਾ ਪਹਿਲਾਂ ਹੀ ਭੇਟ ਕਰ ਦਿੰਦਾ, ਆਪ ਜੀ ਨੂੰ ਮੰਗਣ ਦੀ ਕਿਉਂ ਲੋੜ ਪਈ? ਕਿਉਂਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨ ਕੀਜੈ। ਸਤਿਗੁਰੂ ਮਹਾਰਾਜ ਨੇ ਭਾਈ ਦਇਆ ਰਾਮ ਨੂੰ ਨਾਲ ਲੱਗੇ ਛੋਟ ਤੰਬੂ ਦੇ ਵਿੱਚ ਲੈ ਗਏ। ਵਿਦਵਾਨ ਕਹਿੰਦੇ ਨੇ, ਤਲਵਾਰ ਚੱਲਣ ਦੀ ਆਵਾਜ਼ ਆਈ, ਤਲਵਾਰ ਖੂਨ ਨਾਲ ਭਰੀ ਹੋਈ ਏ, ਫਿਰ ਆਏ, ਫਿਰ ਮੰਗ ਕੀਤੀ। ਹੁਣ ਧਰਮ ਸਿੰਘ ਉੱਠੇ ਨੇ, ਜਿਹੜੇ ਸਤਸੰਗਤ ਧਰਮ ਚੰਦ ਦੇ ਨਾਮ ਨਾਲ ਹਸਤਨਾਪੁਰੀ ਤੋਂ ਦਿੱਲੀ ਤੋਂ ਆਏ ਨੇ। 3 ਆਵਾਜ਼, ਜਦੋਂ 3 ਵਾਰੀ ਮੰਗਿਆ, ਭਾਈ ਹਿੰਮਤ ਸਿੰਘ ਜਗਨਨਾਥਪੁਰੀ ਦੇ ਆ ਗਏ, ਅਤੇ ਜਦੋਂ 4 ਆਵਾਜ਼ ਮਾਰੀ, ਉਸ ਵੇਲੇ ਭਾਈ ਮੋਹਕਮ ਚੰਦ ਜੀ ਆ ਗਏ, ਅਤੇ ਜਦੋਂ 5 ਵਾਰ ਸੀਸ ਮੰਗਿਆ ਤਾਂ ਭਾਈ ਸਾਹਿਬ ਚੰਦ ਆ ਗਏ। ਇਹ ਪੰਜਾਂ ਨੂੰ ਵਾਰੀ ਵਾਰੀ ਜਿਵੇਂ ਤੰਬੂ ਦੇ ਅੰਦਰ ਲਿਜਾ ਕੇ ਸਾਧ ਸੰਗਤ ਜੋ ਕਰਮ ਹੋਇਆ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਬਹੁਤ ਕਥਨ ਕੀਤਾ ਸੁੰਦਰ। ਬਹੁਤ ਸਾਰੇ ਲੋਕ ਕਹਿੰਦੇ ਨੇ ਕੁਝ ਆਹ ਹੋਇਆ ਜਾਂ ਆਹ ਹੋਇਆ, ਕਹਿੰਦੇ ਨੇ ਜੇ ਸਤਿਗੁਰੂ ਨੇ ਪਰਦੇ ਵਿੱਚ ਰੱਖਿਆ ਹੈ ਤਾਂ ਸਾਡੇ ਅੰਦਰ ਕੀ ਤਾਕਤ ਹੈ ਕਿ ਅਸੀਂ ਉਸ ਬਾਰੇ ਕੋਈ ਆਪਣਾ ਵਿਚਾਰ ਦੇਈਏ, ਖਿਆਲ ਦੇਈਏ। ਸਤਿਗੁਰੂ ਨੇ ਜੋ ਕੀਤਾ ਅਤੇ ਜੋ ਪੰਜਾਂ ਪਿਆਰਿਆਂ ਨੇ ਸਤਿਗੁਰੂ ਦੀ ਪ੍ਰੀਖਿਆ ਵਿੱਚ ਬੈਠ ਕੇ ਪ੍ਰੀਖਿਆ ਪਾਸ ਕਰਨ ਦੇ ਲਈ ਆਪਣੀ ਘਾਲਣਾ ਕਰ ਲਈ ਹੈ, ਸਾਨੂੰ ਕੇਵਲ ਅਤੇ ਕੇਵਲ ਉਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਥੋੜ੍ਹੇ ਸਮੇਂ ਬਾਅਦ ਸਾਧ ਸੰਗਤ ਸ਼ਸਤਰ ਬਸਤਰ ਸਜਾ ਕੇ ਇਹਨਾਂ ਨੇ ਕਕਾਰ ਪਾਏ ਹੋਏ ਨੇ, ਪੰਜਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੰਬੂ ਦੇ ਅੰਦਰ ਲੈ ਕੇ ਆਏ, ਲੋਕਾਂ ਦੇ ਸਾਹਮਣੇ ਲੈ ਕੇ ਆਏ। ਜਦੋਂ ਉਹਨਾਂ ਨੇ ਵੇਖਿਆ ਤਾਂ ਪਛਤਾਉਣ ਲੱਗ ਪਏ ਵੀ ਜੇ ਪਤਾ ਹੁੰਦਾ ਆਹ ਕੁਝ ਹੋਣਾ ਸੀ ਤਾਂ ਅਸੀਂ ਪਿੱਛੇ ਕਿਉਂ ਰਹਿੰਦੇ। ਮੈਂ ਬੇਨਤੀ ਕਰ ਰਿਹਾ ਸਾਧ ਸੰਗਤ, ਇਹਨਾਂ ਨੂੰ ਪਿਆਰੇ ਕਿਉਂ ਕਿਹਾ ਗਿਆ? ਪਿਆਰੇ ਕਹਿਣ ਦਾ ਭਾਵ ਹੈ ਕਿ ਇਹ ਸਰੀਰ ਤੋਂ ਲੋਕ ਲਾਜ ਤੋਂ ਉੱਠ ਕੇ ਗੁਰੂ ਦੇ ਪਿਆਰੇ ਬਣੇ, ਇਸੇ ਵਾਸਤੇ ਇਹਨਾਂ ਨੂੰ ਪਿਆਰੇ ਕਿਹਾ ਗਿਆ। ਹੁਣ ਸਾਧ ਸੰਗਤ, ਜਿਸ ਅੰਮ੍ਰਿਤ ਦੀ ਗੱਲ ਆਪਾਂ ਕਰਦੇ ਹਾਂ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਕਿਤੇ ਇਸ ਪੌੜੀ ਨੂੰ ਧਿਆਨ ਨਾਲ ਪੜ੍ਹੀਏ, ਕਦੀ ਸੱਚੇ ਦੇ ਅੰਦਰ ਵਸਣ ਦੀ ਗੱਲ, ਕਦੀ ਵਿਕਾਰਾਂ ਦੇ ਬਾਹਰ ਜਾਣ ਦੀ ਗੱਲ, ਅਤੇ ਕਦੀ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦੀ ਗੱਲ ਇਸ ਪੌੜੀ ਦੇ ਅੰਦਰ ਸਮਝਾਈ ਗਈ। ਕਿਉਂਕਿ ਗੁਰੂ ਕੇ ਭਾਣੇ ਵਿੱਚ ਹੀ ਅੰਮ੍ਰਿਤ ਹੈ ਨਾ, ਇਹ ਕਿਸੇ ਨੂੰ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਵਿਰਲਾ ਪਾਵੈ, ਵਿਰਲਾ ਪਾਵੈ ਕੋਈ, ਕਿਸੇ ਵਿਰਲੇ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਕਿਉਂਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਣ ਦੂਆ ਤੀਆ, ਕਿੰਨੇ ਸ਼ਬਦ ਬਾਣੀ ਦੇ ਅੰਦਰ ਹਨ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਲੰਬੀ ਵਿਚਾਰ ਕਰਾਂ। ਇਹਨਾਂ ਪੰਜਾਂ ਨੂੰ ਸਾਧ ਸੰਗਤ ਸਤਿਗੁਰੂ ਮਹਾਰਾਜ ਨੇ ਆਪਣੇ ਕੋਲ ਬਿਠਾਇਆ, ਬਾਟਾ ਲਿਆਂਦਿਆ ਗਿਆ ਸਰਬ ਲੋਹ ਦਾ, ਉਸ ਵਿੱਚ ਸਤਲੁਜ ਦਾ ਪਾਣੀ ਪਾਇਆ ਗਿਆ ਅਤੇ ਨਾਲ ਹੀ ਪਤਾਸੇ ਪਾ ਕੇ ਸਤਿਗੁਰਾਂ ਨੇ ਖੰਡਾ ਜਿਹੜਾ ਹੈ ਇਸ ਦੇ ਅੰਦਰ ਫੇਰਨਾ ਸ਼ੁਰੂ ਕਰ ਦਿੱਤਾ। ਜਪ ਜਾਪ ਸਵਈਏ ਚੌਪਈ ਸਾਹਿਬ, ਆਨੰਦ ਸਾਹਿਬ ਦਾ ਪਾਠ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਵਾਰੀ ਵਾਰੀ ਪੰਜ ਪੰਜ ਚੁਲੇ ਜਿਹੜੇ ਨੇ ਛਕਣ ਵਾਸਤੇ ਦਿੱਤੇ ਗਏ ਅਤੇ ਨਾਲ ਦੀ ਨਾਲ ਇਹ ਕਿਹਾ ਗਿਆ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਅੱਖਾਂ ਵਿੱਚ ਵੀ ਛੱਟੇ ਪੰਜ ਮਾਰੇ ਗਏ, ਫਿਰ ਪੰਜ ਚੁਲੇ ਸੀਸ ਦੇ ਅੰਦਰ ਵੀ ਪਾਏ ਗਏ ਅਤੇ ਉਸ ਤੋਂ ਬਾਅਦ ਸਤਿਗੁਰਾਂ ਨੇ ਇੱਕ ਗੱਲ ਕਹੀ, ਅੱਜ ਤੋਂ ਤੁਹਾਡਾ ਪਹਿਲਾ ਜਨਮ, ਤੁਹਾਡਾ ਕਰਮ, ਤੁਹਾਡੀ ਜਾਤ, ਤੁਹਾਡੀ ਕੁੱਲ, ਤੁਹਾਡਾ ਧਰਮ ਸਾਰਾ ਕੁਝ ਖਤਮ, ਕਿਉਂਕਿ ਅੱਜ ਤੁਸੀਂ ਗੁਰੂ ਦੇ ਘਰ ਵਿੱਚ ਜਨਮ ਲਿਆ ਹੈ, ਤੁਸੀਂ ਗੁਰੂ ਵਾਲੇ ਬਣੇ ਹੋ। ਅੱਜ ਤੋਂ ਤੁਹਾਡਾ ਜਨਮ ਕੇਸਗੜ੍ਹ ਦਾ, ਤੁਹਾਡੀ ਪੁਰੀ ਆਨੰਦਪੁਰ ਸਾਹਿਬ, ਜਿਹੜਾ ਤੁਹਾਡਾ ਵਾਸਾ ਹੈ ਨਾ, ਵਾਸੀ ਤੁਸੀਂ ਆਨੰਦਪੁਰੀ ਦੇ, ਪਿਤਾ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਤੁਹਾਡੇ ਸਾਹਿਬ ਕੌਰ। ਭਾਵੇਂ ਇਹ ਘਟਨਾ ਜਿਹੜੀ ਨਾ, ਇਸ ਬਾਰੇ ਕੁਝ ਵਿਚਾਰ ਹੈ ਕਿ ਉਸ ਵੇਲੇ ਤੱਕ, ਕਿਉਂਕਿ 1700 ਦੇ ਵਿੱਚ ਮਾਤਾ ਸਾਹਿਬ ਕੌਰ ਜਿਹੜੇ ਨੇ ਨਾ, ਉਹ ਗੁਰੂ ਮਹਾਰਾਜ ਦੇ ਘਰ ਵਿੱਚ ਆਏ। ਮੈਂ ਬੇਨਤੀ ਕਰ ਰਿਹਾ ਹਾਂ, ਸਾ ਮਾਤਾ ਸਾਹਿਬ ਕੌਰ ਅੱਜ ਵੀ ਕਿਹਾ ਜਾਂਦਾ ਹੈ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਕਿ ਤੁਹਾਡੇ ਮਾਤਾ ਜੀ ਹਨ। ਸਾਧ ਸੰਗਤ, ਜਦੋਂ ਇਹਨਾਂ ਨੂੰ ਅੰਮ੍ਰਿਤ ਛਕਾਇਆ, ਪੰਜਾਂ ਕਕਾਰਾਂ ਦੀ ਜਿਹੜੀ ਸੀ ਰਹਿਤ ਇਹਨਾਂ ਨੂੰ ਦਿੱਤੀ ਗਈ। ਨਿਸ਼ਾਨੇ ਸਿੱਖੀ ਈ ਪੰਜ ਹਰਫ ਖਾਪ ਹਰ ਗਜਨਾ ਬਾਸ਼ਤ, ਇਹ ਪੰਜ ਮੁਆਫ ਪਰ ਨਾਰੀ ਕਿਆ ਕੜਾ ਕਾਰ ਦੋ ਕਸ਼, ਕੜਾ ਕਾਰ ਦੋ ਕਸ਼ ਕੰਘਾ ਬਿਦਾ। ਹੁਣ ਅੱਗੇ ਧਿਆਨ ਰੱਖਿਓ, ਬਿਨਾ ਕੇਸ ਹੇਤ ਅਸਤ ਜੁਮਲਾ ਨਿਸ਼ਾਂ, ਬਾਕੀ ਕਕਾਰਾਂ ਦੀ ਕੋਈ ਵੈਲਿਊ ਨਹੀਂ ਜੇ ਕੇਸ ਨਹੀਂ ਰੱਖੇ ਹੋਏ। ਫਿਰ ਧਿਆਨ ਦੇਵਿਓ, ਮਹਾਰਾਜ ਆਖਦੇ ਨੇ ਪੰਜ ਕਕਾਰ ਸਿੱਖ ਦੀ ਨਿਸ਼ਾਨੀ ਨੇ, ਪਰ ਜੇ ਕੇਸ ਨਹੀਂ ਤਾਂ ਬਾਕੀ ਕਕਾਰਾਂ ਦੀ ਕੋਈ ਵੈਲਿਊ ਨਹੀਂ। ਫਿਰ ਧਿਆਨ ਦੇਵਿਓ, ਇੱਕ ਵਿਦੇਸ਼ੀ ਬੀਬੀ ਇੱਕ ਗੱਲ ਕਹਿੰਦੀ, ਸਿੱਖੋ ਕਕਾਰਾਂ ਨੂੰ ਤਿਆਗਣ ਦਾ ਯਤਨ ਕਰੋ ਅਤੇ ਸਿੱਖ
पंथ जा जिहड़ा ना अंत ये तुहानू सामने नज़र आवेगा। फिर ध्यान देवियो ककार साडी पहचान ने, ककार सानू दूजिया नालों वखरा करदे ने। मास्टर तारा सिंह नूं भी पुछया गया सी ना पंज ककार पाण दा की भाव है, तो उन्होंने इको गल कही सी कि पंजा ककारां दे विचों गुरु गोबिंद सिंह जी महाराज के दर्शन होंदे ने। फिर ध्यान देवियो मैं बेनती कर रहा पंज ककार बख्शिश कीते, चार कुरैतां, पर इस्त्री, पर पुरुष दा संग, केसां दी बेअदबी, तंबाकू सेवन ते नाल ही कुठा खाना जिहड़ा है ना ये कुरैता ने। पर जे कोई सिख ये चीज़ां वरतदा है पता समझा जाएगा, जे वह पंथ विच रलना चाहता है तो फिर दोबारा उन्हों अमृत छकना पवेगा। फिर ध्यान देवियो ये सारा कुछ करके दुनिया के इतिहास में तुहानू मिसाल नहीं मिलेगी। गुरु गुरु रहेगा, चेला चेला रहेगा, पर गुरु गोबिंद सिंह जी महाराज ने गुरु नानक पातशाह वाली जी प्रथा है ना सात संगत भाई लहना चेला है, पर उन्होंने मस्तक टेकना पैरों के चरणों के एक तरह के नाल बदलाव सी। पर गुरु गोबिंद सिंह जी महाराज ने पंजां दे कोलों ये दात प्राप्त करने वास्ते कहा, आख्या जिवें तुहानू दित्ती है दात इस तरह मैनू भी दिओ, जिवें तुहानू दया राम तो, धर्मचंद तो, या हिमत चंद तो, या मोहकम चंद तो, या साहिब राय तो सिंह बनाया, इस तरह मैनू भी गोबिंद राय तो गोबिंद सिंह बना लवो। मैं बेनती करां सात संगत अज कोई गुंजाइश रह जाती गुरु नानक पातशाह के दर के वरसाए उन्हां दी जोत के मालक ये दात मंग रहे ने। अज हुजतां करते ने बहुत सारे लोग कि अंदर होना चाहिए गुरु का प्यार, बाहरी प्यार का की है। पर मैं बेनती करा सियाणियों तुसी गुरु गोबिंद सिंह जी महाराज नालों वध बाणी नाल प्यार कर दिओ, वध अकाल पुरख नाल प्यार कर दिओ, अपनियां सियाणपां नूं छड्डो, इत मार्ग चले भाईड़े, गुरु कहे सुकार कमाए जियो, त्यागे मन की मतड़ी विसारे दूजा भाउ जियो। ये गल सानू अपने ध्यान विच रखनी चाहीदी है। जे गुरु गोबिंद सिंह जी महाराज गोबिंद राय तो सात संगत गोबिंद सिंह बनन वास्ते ये दात मंगदे ने ते पंज उन्हां नूं ये दात देंदे ने, गोबिंद सिंह नाम उन्हां दा रखिया जांदा है, ते जिहड़ियां कुरैतां रहता पंजां वास्ते दसियां वह अपने जीवन के अंदर भी सतगुरां ने धारण कीतियां। ते मैं बेनती करांगा सात संगत जिहड़े बचन आपां पढ़दे ना, परियो काल सबे जग उपर माहे लिखे भ्रम ज्ञानी, कहो कबीर जन भए खालसे प्रेम भगत जिह जानी। अज कबरां ते लैणा किन्हां दीआं ने, कई बारी शर्म आउंदी है, कृपान भी पाई होंदी है ते सात संगत कबरां ते मत्था भी टेक रहे होंदे ने, पर महाराज ने आखिया जागत जोत जपै निसबासुर, एक बिना मन नैक न आनै पूर्ण प्रेम प्रतीत सजै, ब्रत गोर मड़ी मट भूल न मानै। ते अमृत दी दात ने बदला की लिआंदा, भूरियां वाले राजे कीते, मुगलां जहर प्याले पीते, क्योंकि जिनकी जात और कुल माई सरदारी ने भई कदाई, तिन को मैं सरदार बनाऊं तबे गोबिंद सिंह नाम कहाऊं। अज साडा साजना दिवस है, सतगुरु कृपा करन असी मान करिए किसे कौम दा सात संगत जिहड़ा साजना दिवस है ना वो सानू पता है, नहीं तो कौमां नू पता ही नहीं हुंदा कि साडा कदों उत्पत्ति होई, कदों असी बने, कदों असी होंद विच आए। पर सानू सतगुरु महाराज ते फखर करना चाहिए, क्योंकि खालसा अकाल पुरख की फौज, प्रगट्यो खालसा परमात्म की मौज, जब लग खालसा रहे न्यारा तब लग तेज देव में सारा, जब ये गह विपणन की रीत मैं न करूं इनकी प्रतीत, क्योंकि जागत जोत जपै निसबासुर, एक बिना मन नैक न आनै पूर्ण प्रेम प्रतीत सजै, ब्रत गोर मड़ी मट भूल न मानै, तीर्थ दान दया तब संजम, एक बिना न एक पछानै पूर्ण जो जगह घट में, तब खालस ताहे निखालस जाने, क्योंकि सेव करी इन्हें की भावत और की सेव, सुहात न जी को दान दियो भलो ही इनको, आन को दान न लागत नी को। फिर आख देने ਬਾਕੀ ਜਿੰਨਾ ਮਰਜ਼ੀ ਦਾਨ ਕਰ ਲਓ, ਜਸ ਫਿੱਕਾ ਹੈ ਇਹਨਾਂ ਨੂੰ ਦਿੱਤਾ ਹੋਇਆ ਹੀ ਜਿਹੜਾ ਹੈ ਨਾ ਦਾਨ, ਉਹ ਕੇਵਲ ਅਤੇ ਕੇਵਲ ਮੇਰੇ ਜੀ ਨੂੰ ਸੁਹਾਉਂਦਾ ਹੈ। ਅਤੇ ਫਿਰ ਅੰਤ ਵਿੱਚ ਜਾ ਕੇ ਕਹਿ ਦਿੱਤਾ, ਮੋ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ, ਧਨ ਹੈ ਸਭ ਇਨਹੀ ਕੋ, ਕਿਉਂਕਿ ਇਨਹੀ ਕੇ ਪ੍ਰਸਾਦ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਕਿੰਨਾ ਮਾਣ ਸਤਿਗੁਰੂ ਨੇ ਪੰਜਾਂ ਨੂੰ ਦਿੱਤਾ। ਅਤੇ ਜਿਹੜਾ ਅੱਜ ਦਾ ਦਿਨ ਹੈ ਨਾ, ਜਦੋਂ ਕੇਸਗੜ੍ਹ ਦੀ ਧਰਤੀ 'ਤੇ 30 ਮਾਰਚ ਨੂੰ 1699 ਨੂੰ ਮਨਾਇਆ ਗਿਆ, ਪਿਆਰਿਓ 20,000 ਨੇ 80,000 ਦੇ ਵਿੱਚੋਂ ਅੰਮ੍ਰਿਤ ਛਕਿਆ। ਅੱਜ ਮੈਂ ਬੇਨਤੀ ਕਰਾਂਗਾ, ਘੱਟੋ ਘੱਟ 3/4 ਸੀ ਨਾ ਉਸ ਵੇਲੇ ਗਿਣਤੀ, ਅਤੇ ਅੱਜ ਜਿਨ੍ਹਾਂ ਨੇ ਛਕਿਆ ਮੁਬਾਰਕ, ਅਤੇ ਜਿਨ੍ਹਾਂ ਨੇ ਨਹੀਂ ਛਕਿਆ ਨਾ ਮਨ ਬਣਾਇਓ, ਕਿਉਂਕਿ ਜੇ ਉਸ ਵੇਲੇ 20,000 ਨਿੱਤਰ ਸਕਦੇ ਨੇ ਤਾਂ ਕੀ ਆਪਾਂ ਅੰਮ੍ਰਿਤ ਨਹੀਂ ਛਕ ਸਕਦੇ, ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਮਨ ਬਣਾ ਕੇ ਸਾਧ ਸੰਗਤ, ਅੱਜ ਵੀ ਅੰਮ੍ਰਿਤ ਸੰਚਾਰ ਹੋ ਰਿਹਾ, ਅਤੇ ਹਰ ਐਤਵਾਰ ਹਰ ਬੁੱਧਵਾਰ ਪੰਜਾਬ ਦੇ 3 ਤਖਤਾਂ 'ਤੇ ਜਿਹੜਾ ਨਾ ਉਹ ਅੰਮ੍ਰਿਤ ਛਕਾਇਆ ਜਾਂਦਾ। ਜ਼ਰੂਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਸਤਿਗੁਰੂ ਕਿਰਪਾ ਕਰਨ। ਖਾਲਸੇ ਦੇ ਸਾਜਨਾ ਦਿਵਸ ਦਾ ਆਪ ਸਾਰਿਆਂ ਨੂੰ ਬਹੁਤ ਬਹੁਤ ਦਾਸ ਵੱਲੋਂ, ਬਾਕੀ ਜਿੰਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਉਹਨਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਅਤੇ ਸਮੁੱਚੇ ਸਟਾਫ ਵੱਲੋਂ ਬਹੁਤ ਬਹੁਤ ਵਧਾਈ ਜੀ। ਆਓ ਆਪਾਂ ਮੁੱਖ ਵਾਕ ਦੀ ਵਿਚਾਰ ਅਤੇ ਜਿਹੜਾ ਅੱਜ ਦਾ ਮਹੀਨਾ ਉਸ ਦੀ ਵਿਚਾਰ ਰਹਿੰਦੇ ਸਮੇਂ ਦੇ ਵਿੱਚ ਸਾਂਝੀ ਕਰੀਏ ਜੀ। ਆਓ ਸਾਰੇ ਆਪਣਾ ਧਿਆਨ ਗੁਰੂ ਕੇ ਸ਼ਬਦ ਨਾਲ ਜੋੜੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਕਾਵ ਦਾ ਇੱਕ ਰੂਪ ਹੈ। ਮਹੱਲਾ ਤੀਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ।
ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਕਰ ਆਣ।
ਇਸ ਸੇਖ ਸ਼ਬਦ ਨੂੰ ਸੁਣ ਕੇ ਇਉਂ ਲੱਗਦਾ ਹੈ ਕਿ ਕਿਸੇ ਸੇਖ ਨਾਲ ਮਹਾਰਾਜ ਵਿਚਾਰ ਕਰ ਰਹੇ ਨੇ, ਭਾਵੇਂ ਉਸ ਵੇਲੇ ਵਿਅਕਤੀਗਤ ਗੱਲ ਹੋਵੇ, ਪਰ ਅੱਜ ਇਹ ਸ਼ਬਦ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕਰਦਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਵਾਲੇ ਬਚਨ ਆਪਾਂ ਪੜ੍ਹਦੇ ਹਾਂ ਨਾ ਸਾਂਝੀ ਸਗਲ ਜਹਾਨੇ। ਸ਼ੇਖ ਨੂੰ ਕਹਿ ਰਹੇ ਨੇ, ਹੇ ਸ਼ੇਖਾ, ਤੂੰ ਲੋਕਾਂ ਦਾ ਚੁੱਕਿਆ ਚੁਕਾਇਆ, ਅਤੇ ਅੱਜ ਇਹ ਅੱਖਰ ਆਪਾਂ ਸਾਰੇ ਬਹੁਤ ਵਰਤਦੇ ਹਾਂ, ਅਤੇ ਮੈਂ ਬੇਨਤੀ ਕਰਾਂ ਸਾਡੇ ਵਿੱਚੋਂ ਕੋਈ ਇੱਕ ਹੋਵੇਗਾ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਜਿਹੜਾ ਕਿਸੇ ਦਾ ਚੁੱਕਿਆ ਚੁੱਕਿਆ ਨਹੀਂ ਜਾਂਦਾ, ਨਹੀਂ ਤਾਂ ਚੁੱਕ ਕੋਈ ਨਾ ਕੋਈ ਸਾਨੂੰ ਸਾਰਿਆਂ ਨੂੰ ਹੀ। ਫਿਰ ਧਿਆਨ ਦੇਵਿਓ, ਚੁੱਕ ਸਾਨੂੰ ਸਾਰਿਆਂ ਨੂੰ ਹੀ, ਅਤੇ ਗੱਲੀ ਬਾਤੀ ਅਸੀਂ ਕਹਿ ਦਿੰਦੇ ਨਾ ਵੀ ਐਵੇਂ ਚੁੱਕਿਆ ਹੋਇਆ ਨਾ ਕਿਸੇ ਦੀ ਗੱਲ ਕਰ, ਭਾਵੇਂ ਘਰ ਦਾ ਮਸਲਾ ਹੋਵੇ, ਭਾਵੇਂ ਸਤਸੰਗਤ ਕੌਮ ਦਾ ਮਸਲਾ ਹੋਵੇ, ਅਤੇ ਭਾਵੇਂ ਕਿਸੇ ਸਭਾ ਸੁਸਾਇਟੀ ਦਾ ਮਸਲਾ ਹੋਵੇ, ਗੱਲ ਅਸੀਂ ਇਹ ਕਰਦੇ ਹਾਂ ਵੀ ਇਹ ਆਪ ਨਹੀਂ ਬੋਲ ਰਿਹਾ, ਇਹਨੂੰ ਕਿਸੇ ਨੇ ਚੁੱਕਿਆ ਹੋਇਆ। ਫਿਰ ਧਿਆਨ ਦੇਵਿਓ, ਸਿਆਣਪ ਇਹ ਹੈ ਕਿ ਤੂੰ ਬੰਦਾ ਹੈ, ਤੇਰੇ ਕੋਲ ਵਿਵੇਕ ਹੈ, ਤੂੰ ਵਿਚਾਰ ਕਰ, ਐਵੇਂ ਕਿਸੇ ਦਾ ਚੁੱਕਿਆ ਚੁਕਾਇਆ ਆਪਣੇ ਜੀਵਨ ਦੇ ਵਿੱਚ ਆਪਣਾ ਜੀਵਨ ਨੂੰ ਬਰਬਾਦ ਨਾ ਕਰ। ਹੇ ਸ਼ੇਖ, ਲੋਕਾਂ ਦਾ ਤੂੰ ਚੁੱਕਿਆ ਚੁਕਾਇਆ, ਪਰ ਅਸੀਂ ਤੈਨੂੰ ਇਹ ਸਲਾਹ ਦੇਵਾਂਗੇ, ਆਪਣੇ ਮਨ ਨੂੰ ਟਿਕਾ ਇੱਕ ਥਾਂ 'ਤੇ। ਮਸਲਾ ਮਨ ਦਾ ਬਹੁਤ ਵੱਡਾ ਹੈ, ਜਿੰਨੀ ਵਾਹ ਬੰਦੇ ਨੂੰ ਮਨ ਨਾਲ ਪੈਂਦੀ ਨਾ, ਇਹਦੀ ਕਿਸੇ ਹੋਰ ਨਾਲ ਨਹੀਂ, ਨਾ ਭੈਣ ਨਾਲ, ਨਾ ਭਰਾ ਨਾਲ, ਨਾ ਦੋਸਤਾਂ ਮਿੱਤਰਾਂ ਨਾਲ, ਨਾ ਸਮਾਜ ਨਾਲ। ਮੈਂ ਨਹੀਂ ਕਹਿ ਰਿਹਾ, ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਬੀਰ ਸਾਹਿਬ ਜੀ ਆਖਦੇ ਨੇ ਮੰਮਾ ਮਨ ਸਿਉ ਕਾਜ ਹੈ, ਹਰ ਬੰਦੇ ਦੀ ਵਾਹ ਮਨ ਨਾਲ ਪੈਂਦੀ ਏ। ਮਨ ਨੂੰ ਸਾਧ ਲਿਆ ਤੇ ਜੀਵਨ ਦੀ ਸਫਲਤਾ ਮਿਲ ਗਈ, ਮਨ ਜੀਤੇ ਜਗ ਜੀਤ। ਪਰ ਇੱਥੇ ਮਹਾਰਾਜ ਆਖਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਨੂੰ ਸਾਧ ਲਾ ਤੈਨੂੰ ਸਿੱਧੀ ਪ੍ਰਾਪਤ ਹੋ ਜਾਵੇਗੀ। ਪਰ ਸੌਖੀ ਗੱਲ ਨਹੀਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵੀ ਆਪਣੀ ਮਾਂ ਨੂੰ ਸੰਬੋਧਨ ਕਰਕੇ ਕਿਹਾ ਨਾ, ਮਾਂ ਮੇਰਾ ਮਨ ਜਿਹੜਾ ਨਾ ਟਿਕਦਾ ਨਹੀਂ, ਕਰਦਾ ਕੀ ਹੈ। ਮਾਈ ਮੇਰੋ ਮਨ ਬਸ ਨਾਹੀਂ, ਨਿਸਬਾਸੁਰ ਸੁੱਤਾ ਪਿਆ ਵੀ, ਰਾਤ ਨੂੰ ਵੀ, ਬਾਸੁਰ ਕਹਿੰਦੇ ਨੇ ਦਿਨ ਨੂੰ ਵੀ। ਬਿਖੇਨ ਕੋ ਧਾਵਤ ਕਹਿ ਬਿਦਰੋ ਕੋ ਤਾਈ, ਇਹਨੂੰ ਰੋਕਾਂ ਕਿਵੇਂ। ਦਿਨ ਰਾਤ ਹੀ ਵਿਸ਼ੇ ਵਿਕਾਰਾਂ ਦੇ ਮਗਰ ਭੱਜਾ ਰਹਿੰਦਾ, ਕਿਵੇਂ ਰੋਕਾਂ। ਅਤੇ ਇਹ ਨਹੀਂ ਵੀ ਮਹਾਰਾਜ ਨੇ ਬਿਮਾਰੀ ਦੱਸੀ, ਨਹੀਂ ਇਲਾਜ ਵੀ ਦੱਸਿਆ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਵਸ ਆਨਿਓ ਵੇ ਜਨ ਇਸ ਮਨ ਕਹੋ ਬਾਸੇ ਜਿਉਂ ਨਿਤ ਪਾਉਂਦਿਆਂ। ਬਾਸਾ ਇੱਕ ਪੰਛੀ ਹੈ ਮਾਸਾਹਾਰੀ, ਇਹ ਟਿਕਦਾ ਨਹੀਂ। ਮਨ ਨੂੰ ਇਸ ਪੰਛੀ ਨਾਲ ਤੁਲਨਾ ਦਿੱਤੀ, ਇਹ ਮਨ ਵੀ ਨਹੀਂ ਟਿਕਦਾ। ਹਾਂ ਟਿਕੇਗਾ ਕਦੋਂ, ਜਦੋਂ ਗੁਰੂ ਕਿਰਪਾ ਕਰੇਗਾ, ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ। ਮਹਾਰਾਜ ਆਖਦੇ ਨੇ ਲੋਕਾਂ ਦੇ ਚੁੱਕੇ ਚੁਕਾਏ ਸੇਖ, ਤੈਨੂੰ ਅਸੀਂ ਸਮਝਾਉਂਦੇ ਹਾਂ ਆਪਣੇ ਮਨ ਨੂੰ ਜਿਹੜਾ ਨਾ ਇਹ ਇੱਕ ਥਾਂ 'ਤੇ ਟਿਕਾ, ਟਿਕਾਣੇ 'ਤੇ ਲਿਆ, ਆਪਣੇ ਅੰਦਰ ਆਤਮੇ ਟਿਕ ਜਾ।
ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਇਹੜ ਤੇਹੜ ਇੱਧਰ ਉੱਧਰ ਦੀਆਂ ਗੱਲਾਂ, ਟੇਢੀਆਂ ਮੇਢੀਆਂ ਗੱਲਾਂ ਜਿਹਨੂੰ ਆਪਣੇ ਕਹਿ ਦਿੰਦੇ ਹਾਂ, ਇੱਧਰ ਉੱਧਰ ਦੀਆਂ ਗੱਲਾਂ ਛੱਡ, ਗੁਰੂ ਦੇ ਸ਼ਬਦ ਨਾਲ ਜੁੜ। ਗੁਰੂ ਦਾ ਸ਼ਬਦ ਕੀ ਕਰੇਗਾ, ਮਹਾਰਾਜ ਆਖਦੇ ਨੇ ਤੈਨੂੰ ਆਪੇ ਦੀ ਪਹਿਚਾਣ ਕਰਾਵੇਗਾ। ਹਰ ਬੰਦੇ ਨੂੰ ਆਪਣੇ ਆਪ ਬਾਰੇ ਕੋਈ ਪਤਾ ਨਹੀਂ, ਦੂਜਿਆਂ ਬਾਰੇ ਜਾਣਦਾ। ਕਿਸੇ ਬੰਦੇ ਨੂੰ ਪੁੱਛ ਲਓ, ਦੂਜਿਆਂ ਦੀਆਂ ਗੱਲਾਂ ਕਰੇਗਾ ਆਪਣੀਆਂ ਨਹੀਂ। ਪਰ ਮਹਾਰਾਜ ਆਖਦੇ ਨੇ ਬੰਦਿਆ ਤੂੰ ਆਪਣੇ ਆਪ ਨੂੰ ਪਹਿਚਾਣ, ਤੂੰ ਹੈ ਕੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਆਪ ਪਹਿਚਾਣ। ਦੂਜਿਆਂ ਦੀ ਪਹਿਚਾਣ ਨਾ ਕਰਦਾ ਰਹੋ। ਸਾਡੀ ਹਾਲਤ ਹੈ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਅਸੀਂ ਦੂਜਿਆਂ ਨੂੰ ਸਵਾਰਨ ਵਾਲੇ ਪਾਸੇ ਲੱਗੇ ਹਾਂ। ਮਹਾਰਾਜ ਆਖਦੇ ਨੇ ਨਹੀਂ, ਇੱਧਰ ਉੱਧਰ ਦੀਆਂ ਗੱਲਾਂ ਛੱਡ, ਟੇਢੀਆਂ ਮੇਢੀਆਂ ਗੱਲਾਂ ਛੱਡ, ਤੇ ਹੁਣ ਤੂੰ ਆਪਣੇ ਆਪ ਨੂੰ ਪਹਿਚਾਣ। ਕਿਵੇਂ, ਗੁਰੂ ਦੇ ਸ਼ਬਦ ਨਾਲ ਜੁੜ ਕੇ। ਸਤਸੰਗਤ, ਸੁਕਰਾਤ ਕੋਲ ਇੱਕ ਬੜਾ ਅਮੀਰ ਆਦਮੀ ਆ ਗਿਆ, ਬੜਾ ਅਮੀਰ। ਅਤੇ ਸੁਕਰਾਤ ਨੂੰ ਕਹਿਣ ਲੱਗਾ, ਮੇਰੇ ਵਰਗਾ ਅਮੀਰ ਹੀ ਕੋਈ ਨਹੀਂ। ਉਹਨੇ ਬੜੇ ਪਿਆਰ ਨਾਲ ਬਿਠਾਇਆ ਅਤੇ ਇੱਕ ਨਕਸ਼ਾ ਨਾ ਦੁਨੀਆ ਦਾ ਉਹਨੇ ਲਿਆ ਕੇ ਉਸ ਬੰਦੇ ਦੇ ਅੱਗੇ ਰੱਖ ਦਿੱਤਾ। ਕਹਿਣ ਲੱਗਾ, ਇਸ ਵਿੱਚ ਆਪਣਾ ਪਿੰਡ, ਆਪਣਾ ਘਰ ਵੇਖ। ਹੁਣ ਦੁਨੀਆ ਦੇ ਨਕਸ਼ੇ ਵਿੱਚ ਸਤਸੰਗਤ ਦੇਸ਼ ਤਾਂ ਨਜ਼ਰ ਆ ਜਾਏਗਾ, ਪਰ ਘਰ ਅਤੇ ਪਿੰਡ ਜਿਹੜਾ ਕਿੱਥੋਂ ਨਜ਼ਰ ਆਵੇਗਾ। ਥੋੜ੍ਹੀ ਦੇਰ ਉਹਨੇ ਨਕਸ਼ੇ ਨੂੰ ਵੇਖਿਆ ਅਤੇ ਆਖਣ ਲੱਗਾ, ਮੈਨੂੰ ਨਹੀਂ ਲੱਭਦਾ ਇਸ ਵਿੱਚ ਆਪਣਾ ਘਰ ਹੀ, ਆਪਣਾ ਪਿੰਡ। ਅਤੇ ਸੁਕਰਾਤ ਕਹਿਣ ਲੱਗਾ ਵੀ ਨਕਸ਼ਾ ਨਾਲ ਲੈ ਜਾ, ਜਦੋਂ ਤੇਰੇ ਮਨ ਦੇ ਵਿੱਚ ਇਹ ਗੱਲ ਆਵੇ ਨਾ ਕਿ ਮੇਰੇ ਵਰਗਾ ਅਮੀਰ ਕੋਈ ਨਹੀਂ, ਇਸ ਨਕਸ਼ੇ ਵਿੱਚ ਤੂੰ ਆਪਣਾ ਘਰ ਅਤੇ ਆਪਣਾ ਪਿੰਡ ਲੱਭਣ ਦਾ ਯਤਨ ਕਰੀ, ਤੇਰੀ ਹਉਮੈ ਦੂਰ ਹੋ ਜਾਏਗੀ। ਪਰ ਉਹ ਬੰਦਾ ਵੀ ਇੰਨਾ ਸੁਕਰਾਤ ਦੀ ਗੱਲ ਸੁਣ ਕੇ ਸਤਸੰਗਤ ਪਿੰਗਲ ਚੁੱਕਾ ਸੀ, ਆਖਣ ਲੱਗਾ ਨਹੀਂ, ਉਹ ਨਕਸ਼ਾ ਲਿਜਾਣ ਦੀ ਲੋੜ ਨਹੀਂ, ਸਮਾਂ ਪਾ ਕੇ ਨਕਸ਼ਾ ਪੁਰਾਣਾ ਹੋ ਜਾਏਗਾ, ਫਟ ਜਾਏਗਾ। ਹੁਣ ਤੇਰੇ ਬੋਲ ਹੀ ਮੇਰੇ ਵਾਸਤੇ ਨਕਸ਼ਾ ਨੇ, प्यारियो गुरबाणी गुरु का शब्द साडे वास्ते केड़ा पक्ष है जिहड़ा साडे सामने नहीं रखता, पर सानू हाले तक यह समझ नहीं आई। सतगुरां ने तो एक एक पंक्ति दे विच एक एक अखर दे विच जीवन युग समझाई, पर असी समझन दा यतन नहीं करते। महाराज कृपा करते ने इधर उधर दियां गल्लां छड्ड, गुरु के शब्द नूं पहचान लोड़ है, तेनू आपा पहचानन दी गुरु के शब्द नाल जुड़।
सतगुर अगे टह पौ सब किच जान जान।
अज भी कोई गलती हो जाए ना तो असी कहने गुरु अगे टह पो, बख्शिया जावेगा, तेरे उत्ते किरपा हो जाएगी, पर ढीठ बंदा ये गल मनन नू तैयार नहीं। जिस उत्ते गुरपा गुरु किरपा होंदी ओ साध संगत गुरु दे अगे टह पैंदा है। महाराज आखदे ने शेख नू गुरु दे अगे टो, डिग पो, चरणा विच पै जा, क्योंकि गुरु महाराज अंतरजामी ने, अंदर दी जानदे ने। सतगुरु सभना दा भला मनाएगा, तिसदा बुरा क्यों होए। सतगुरु नू जेहा को इशदा तेहा फल पावे कोई। प्यारे गुरु कोल जिस नीयत दे नाल आवांगे ना, सतगुरु साडी नीयत नू जानदा है। हुण हरिमंदर साहिब पर्स भी चोरी होंदे ने, जोड़े खाने विचों जोड़े भी चोरी होंदे ने, आए तो वह भी हरिमंदर साहिब ही नहीं ना, पर जिहो जी उन्हां दी नीयत है फल उहो जे मिलदा है ना। फिर बेनती करां जे आपां गुरु दे अगे आ के जो कुछ इच्छांगे मिलेगा, क्योंकि मन वांछित फल देन दी जिहड़ी ना गुरु विच ताकत है। महाराज कृपा करदे ने सतगुरु नू जेहा को इच्छदा तेहा फल पावे कोई। ते महाराज आखदे ने शेखा छड दे होर सारियां गल्लां, गुरु दे अगे टै पो, गुरु जानी जान है, तेरे उत्ते कृपा करेगा, अंदर दी जानदा है।
आसा मनसा जलाए तू होए रहो मेहमान।
मेहमाना दी तरह विचर, जिवे मेहमान किसी दे घर विच जांदा ने, जिथे घर वाले सौंदे ने सौ जांदा है, जो खवांदे ने खा लैंदा, जिथे बिठांदे ने बैठ जांदा है। बस ये आसा मनसा सारियां साड़ दे, परौने दी तरह जगत दे विच रहो, परौने दी तरह जगत दे विच रहो। जिवें परौना साडे घर विच आया, उन्हें किसी चीज़ का मान नहीं किया, बिल्कुल संसार दे अंदर धन जोबड़ अर फुलड़ा नाठियड़े दिन चार, पब्बन केरे पत ज्यों ढल टुल जुम्मन हार, रंग मान लै प्यारिया जां जोबन नो हुला, दिन थोरडे थके पया पुराना चोला। महाराज आखदे ने आसा मनसा नू साड़ दे ते परौने दी तरह दुनिया दे विच रहो।
सतगुर कै भाण पी चल है ता दरगह पावह मान।
अपनी मर्जी नू सतगुरु दी मर्जी विच रला दे, भाणे विच चल, तैनू इत्थे नहीं दरगाह विच भी मान मिलेगा। इत्थे तां मिलेगा ही मिलेगा, वाहिगुरु दी दरगाह विच भी तैनू मान मिलेगा जदों सतगुरु दे भाणे विच चलेगा, क्योंकि सात संगत कदी भाणा मुर्दा खान दे रूप विच आ गया, कदी थड़े बनान दे रूप विच आ गया, कदी लाहौर जान दे रूप विच आ गया, कदी सीस मंगन दे रूप विच आ गया। सतगुरु महाराज आखदे ने गुरु दे भाणे विच चल, तैनू दरगाह विच भी मान मिलेगा।
नानक जे नाम न चेतनी तिन तिग पैनन तिग खान।
गुरु अमरदास पातशाह जी कृपा करदे ने जिन्हां ने नाम नू नहीं चेतिया उन्हां दा खाना भी त्रिगाकार फिटलांत, फिटे मूँह आपां कहिंदे आ ना, ते सियाणे कहिंदे ने एक वारी त्रिग कह दिओ सौ वारी फिटे मूँह हो जाएगी, सौ वारी फिटे मूँह कहने की लोड़ नहीं। महाराज आखते ने उन्हों का खाना भी त्रिग, उन्हों का पाना भी त्रिग है, जिहड़े नाम नहीं चेतदे।
महला तीजा हर गुण तोट न आवई कीमत कहन न जाए।
वाहिगुरू दे गुण गांदिया तोटा नहीं आता, तो वाहिगुरू दे गुणा की कीमत नहीं पै सकती। आप रोज़ पढ़ते हैं खावै खर्चै रल मिल पाई तोट ना आवै, ਵੱਧਦੋ ਜਾਈ। ਮਹਾਰਾਜ ਆਖਦੇ ਨੇ ਗੁਣ ਗਾ ਲਈਏ ਘਟਣਗੇ ਨਹੀਂ, ਅਤੇ ਜੇ ਆਪਾਂ ਗੁਣਾਂ ਦਾ ਅੰਤ ਪਾਉਣਾ ਚਾਹੀਏ ਨਹੀਂ ਪਾ ਸਕਦੇ, ਕੋਈ ਕੀਮਤ ਪਾਉਣਾ ਚਾਹੇ ਨਹੀਂ ਪਾ ਸਕਦਾ।
ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹਿ ਸਮਾਏ।
ਹਾਂ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਗੁਣਾਂ ਦੇ ਮਾਲਕ ਵਿੱਚ ਉਹ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ। ਗੁਣ ਕਹਿ ਗੁਣੀ ਸਮਾਵਣਿਆ, ਗੁਣ ਕਹਿ ਗੁਣੀ ਸਮਾਵਣਿਆ। ਵਾਹਿਗੁਰੂ ਵਿੱਚ ਲੀਨ ਹੋਣ ਦਾ ਇੱਕੋ ਹੀ ਤਰੀਕਾ ਹੈ, ਉਸਦੇ ਗੁਣ ਗਾਈਏ, ਸਿਫਤਾਂ ਕਰੀਏ, ਵਡਿਆਈਆਂ ਕਰੀਏ, ਅਤੇ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਵਾਂਗੇ।
ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ।
ਆਹ ਜਿਹੜੀ ਦੇਹ ਆ ਨਾ ਸਾਡੇ ਕੋਲ, ਮਹਾਰਾਜ ਆਖਦੇ ਨੇ ਇੱਕ ਚੋਰੀ ਦੀ ਤਰ੍ਹਾਂ ਹੈ, ਚੋਰੀ ਦੀ ਤਰ੍ਹਾਂ। ਇਸ ਚੋਰੀ ਨੂੰ ਸਵਾਰਨ ਵਾਸਤੇ ਭਗਤੀ ਦਾ ਕਸੀਦਾ ਕੱਢਣਾ, ਇਹਨੂੰ ਸੁੰਦਰ ਬਣਾਉਣ ਦੇ ਲਈ ਭਗਤੀ ਦਾ ਜਿਹੜਾ ਨਾ ਇਸ ਚੋਰੀ ਦੇ ਉੱਤੇ ਕਸੀਦਾ ਕਢਾਈ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਰਨੀ ਹੈ।
ਹਰ ਪਾਠ ਲੱਗਾ ਅਧਿਕਾਈ ਬਹੁ ਬਹੁ ਵਿਦ ਭਾਂਤ ਕਰ।
ਫਿਰ ਇਸ ਦੇਹੀ ਨੂੰ ਨਾਮ ਰੂਪੀ ਪਾਠ, ਪਾਠ ਕਹਿੰਦੇ ਨੇ ਪੱਟ ਨੂੰ, ਪੱਟ ਤੋਂ ਭਾਵ ਹੈ ਰੇਸ਼ਮ, ਨਾਮ ਰੂਪੀ ਰੇਸ਼ਮ ਜਿਹੜਾ ਨਾ ਬਹੁਤ ਜ਼ਿਆਦਾ ਲੱਗਾ ਹੋਇਆ ਹੈ।
ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ।
ਕੋਈ ਵਿਵੇਕ ਨੂੰ ਧਾਰਨ ਕਰਨ ਵਾਲਾ ਹੀ ਅੰਦਰ ਵਿਵੇਕ ਧਾਰਨ ਕਰਕੇ ਇਸ ਗੱਲ ਨੂੰ ਸਮਝਦਾ, ਨਹੀਂ ਤਾਂ ਧੂਣੀਆਂ ਤਾ ਕੇ ਸਾੜਨ ਵਾਲੇ ਬੜੇ ਆਏ, ਜਲ ਧਾਰੇ ਕਰਕੇ ਇਸ ਸਰੀਰ ਨੂੰ ਦੁੱਖ ਦੇਣ ਵਾਲੇ ਬੜੇ ਆਏ, ਪਰ ਸਤਿਗੁਰੂ ਮਹਾਰਾਜ ਨੇ ਸਮਝਾਇਆ, ਨਹੀਂ ਭਾਈ ਇਹ ਜਿਹੜੀ ਕਾਇਆ ਹੈ ਨਾ, ਇਹ ਜਿਹੜਾ ਸਰੀਰ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਫਿਰ ਧਿਆਨ ਦੇਵਿਓ, ਇਸ ਸਰੀਰ ਵਿੱਚ ਬੜਾ ਕੁਝ ਹੈ। 160 ਰਾਗ ਦੇ ਅੰਦਰ ਅਸ਼ਟਪਦੀ ਜਿਸ ਵਿੱਚ ਸਾਧ ਸੰਗਤ ਕਾਇਆਂ ਦੀ ਗੱਲ ਕਰਦੇ ਹਾਂ, ਕਾਇਆਂ ਦੇ ਵਿੱਚ ਕੀ ਹੈ ਇਹ ਸਾਰੀ ਸਾਨੂੰ ਗੱਲ ਸਮਝਾਈ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਬੜਾ ਕੁਝ ਹੈ ਇਸ ਕਾਇਆਂ ਦੇ ਅੰਦਰ, ਪਰ ਬੁੱਝਦੇ ਕੌਣ ਹਨ? ਜਿਹੜੇ ਵਿਵੇਕੀ ਆਉਂਦੇ ਹਨ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪ ਕਿਰਪਾ ਕਰਦਾ ਹੈ, ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ।
ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
ਹਾਂ, ਜਿਸ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹਨੂੰ ਇਹ ਵਿਵੇਕ ਦੀ ਸਮਝ ਆਉਂਦੀ, ਅਤੇ ਉਹ ਅਰਦਾਸ ਵੀ ਕਰਦਾ ਹੈ, ਦੀਜੈ ਬੁੱਧ ਵਿਵੇਕਾ, ਉਹ ਵਾਹਿਗੁਰੂ ਕੋਲੋਂ ਮੰਗਦਾ ਵੀ ਇਹੋ ਕੁਝ ਹੈ।
ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ।
ਹਾਂ, ਗੁਰੂ ਰਾਮਦਾਸ ਪਾਤਸ਼ਾਹ ਜੀ ਵਿਚਾਰ ਦਿੰਦੇ ਨੇ ਕਿ ਜਿਹੜਾ ਵਾਹਿਗੁਰੂ ਪਰਮਾਤਮਾ ਹਰੀ ਸੱਚਾ ਹੈ, ਗੁਰੂ ਦੀ ਕਿਰਪਾ ਨਾਲ ਹੀ ਉਸ ਨਾਲ ਜੁੜਿਆ ਜਾ ਸਕਦਾ ਹੈ, ਉਸ ਨਾਲ ਸਾਡਾ ਸੰਬੰਧ ਬਣ ਸਕਦਾ ਹੈ। ਆਓ, ਸਤਿਗੁਰੂ ਮਹਾਰਾਜ ਨੇ 12 ਮਾਘ ਦੇ ਅੰਦਰ ਮਾਝ ਰਾਗ ਦੇ ਵਿੱਚ ਜੋ ਕਿਰਪਾ ਕੀਤੀ ਹੈ, ਅੱਜ ਦੇ ਵਿਸਾਖ ਮਹੀਨੇ ਦੇ ਰਾਹੀਂ ਸਾਨੂੰ ਉਪਦੇਸ਼ ਦਿੱਤਾ, ਸਰਵਨ ਕਰੋ ਜੀ।
ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਸ਼ੋਹ।
ਵੈਸਾਖ ਦੇ ਖੱਖੇ ਨੂੰ ਸਿਆਰੀ ਲੱਗੀ, ਜਿਸ ਦਾ ਭਾਵ ਹੈ ਵਿਸਾਖ ਦੇ ਮਹੀਨੇ ਰਾਹੀਂ, ਉਹਨਾਂ ਨੂੰ ਧੀਰਜ ਕਿਵੇਂ ਆਵੇ? ਜਿਹੜੀਆਂ ਜੀਵ ਇਸਤਰੀਆਂ ਵਾਹਿਗੁਰੂ ਨਾਲੋਂ ਵਿਛੜੀਆਂ ਹੋਈਆਂ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਹੋਂਦ ਨਹੀਂ, ਪ੍ਰੇਮ ਵਿਛੋਹ ਹੈ, ਪ੍ਰੇਮ ਤੋਂ ਵਿਛੋੜਾ ਪਿਆ ਹੋਇਆ, ਰੱਬ ਨਾਲੋਂ ਵਿਛੜੇ ਹੋਏ ਨੇ, ਅਤੇ ਫਿਰ ਅੰਦਰ ਪ੍ਰੇਮ ਵੀ ਕੋਈ ਨਹੀਂ, ਉਹਨਾਂ ਜੀਵ ਇਸਤਰੀਆਂ ਨੂੰ ਧੀਰਜ ਕਿਵੇਂ ਆਵੇ?
ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ।
ਰੱਬ ਨਾਲੋਂ ਵਿਛੋੜਾ ਕਿਉਂ ਪਿਆ? ਕਿਉਂਕਿ ਉਹ ਲੋਕ ਪੁੱਤਰ ਵਿੱਚ, ਔਰਤ ਵਿੱਚ, ਇਹਨਾਂ ਸਾਰਿਆਂ ਦੇ ਵਿੱਚ, ਧਨ ਵਿੱਚ ਹੀ ਆਪਣਾ ਸਾਰਾ ਜੀਵਨ ਜਿਹੜਾ ਨਾ ਉਹ ਗੁਜ਼ਾਰੀ ਜਾ ਰਹੇ ਨੇ, ਅਤੇ ਮਾਇਆ ਉਹਨਾਂ ਨੂੰ ਛੜੀ ਜਾ ਰਹੀ, ਮਾਇਆ ਦੀ ਧੋ ਖਿੱਚ ਉਹਨਾਂ ਦੇ ਅੰਦਰ ਪਈ ਹੋਈ ਹੈ।
ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ ਉਹ।
ਪਰ ਨਾਰੀ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਰੱਬ ਨਾਲੋਂ ਵਿਛੋੜਿਆ ਹੈ, ਜਿਨ੍ਹਾਂ ਨੇ ਪਿਆਰ ਦੀ ਹੋਂਦ ਖਤਮ ਕੀਤੀ ਰੱਬ ਨਾਲੋਂ, ਉਹਨਾਂ ਨੇ ਤਾਂ ਨਾਲ ਨਿਭਣਾ ਕੋਈ ਨਹੀਂ, ਉਹਨਾਂ ਦਾ ਵਿਛੋੜਾ ਪੈਣਾ ਕੁਦਰਤੀ ਹੈ ਕਿਉਂਕਿ ਮਹਾਰਾਜ ਆਖਦੇ ਨੇ ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਿਨਾਸ਼ੀ ਉਹ ਕੇਵਲ ਅਵਿਨਾਸ਼ੀ ਵਾਹਿਗੁਰੂ ਪਰਮਾਤਮਾ ਹੀ ਨਾਲ ਨਿਭਣ ਵਾਲਾ ਹੈ ਹੋਰ ਕੋਈ ਨਾਲ ਨਹੀਂ ਨਿਭਦਾ
ਪਲਚ ਪਲਚ ਸਗਲੀ ਮੂਈ ਝੂਠਾ ਧੰਦਾ ਮੋਹ
ਆ ਜਿਹੜੇ ਝੂਠੇ ਧੰਦੇ ਨੇ ਮੋਹ ਪੈਦਾ ਕਰਨ ਵਾਲੇ ਸਾਰੀ ਲੁਕਾਈ ਇਹਨਾਂ ਵਿੱਚ ਹੀ ਲੱਗ ਕੇ ਖੱਜਲ ਖੁਆਰ ਹੋ ਰਹੀ ਹੈ
ਇੱਕ ਸਹਾਰ ਕੇ ਨਾਮ ਬਿਨਾ ਅੱਗੇ ਲਈਆ ਹੈ ਖੋਹੇ
ਵਾਹਿਗੁਰੂ ਦੇ ਨਾਮ ਤੋਂ ਬਗੈਰ ਅੱਗੇ ਕੁਝ ਨਹੀਂ ਜਾਂਦਾ ਲੋਕ ਤੋਂ ਪਰਲੋਕ ਵਿੱਚ ਕੁਝ ਨਹੀਂ ਜਾਂਦਾ ਕਿਉਂਕਿ ਇੱਥੇ ਹੀ ਖੋਹ ਲਿਆ ਜਾਂਦਾ ਹੈ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ ਮਹਾਰਾਜ ਆਖਦੇ ਨੇ ਨਾਮ ਤੋਂ ਬਗੈਰ ਅੱਗੇ ਕੁਝ ਨਹੀਂ ਜਾਂਦਾ
ਦਯੋ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨ ਕੋਏ
ਪਿਆਰ ਰੂਪ ਪਰਮਾਤਮਾ ਨੂੰ ਜਿਹੜਾ ਨਾ ਵਿਸਾਰ ਕੇ ਵਿਗੋਚਾਈਏ ਕਿਉਂਕਿ ਅੱਗੇ ਕੇਵਲ ਤੇ ਕੇਵਲ ਜੇ ਨਾਲ ਜਾਣਾ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ ਨਾਲ ਜਾਣਾ ਹੋਰ ਕੁਝ ਨਹੀਂ ਜਾਣਾ
ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ
ਜਿਹੜੇ ਪ੍ਰੀਤਮ ਦੇ ਚਰਨੀ ਲੱਗ ਗਏ ਉਹਨਾਂ ਦੀ ਸ਼ੋਭਾ ਨਿਰਮਲ ਹੋ ਗਈ ਅੱਜ ਵੀ ਦੇਖੋ ਸਤਸੰਗਤ ਕਿੱਥੇ 30 ਮਾਰਚ ਤੇ 1699 ਦੀ ਵਿਸਾਖੀ ਪੰਜਾਂ ਨੇ ਉਦੋਂ ਆਪਾਂ ਕੁਰਬਾਨ ਕਰਕੇ ਸੰਸਾਰ ਤੋਂ ਉੱਚੇ ਉੱਠ ਕੇ ਗੁਰੂ ਨਾਲ ਪਿਆਰ ਕੀਤਾ ਪਰ ਅੱਜ ਵੀ ਵੇਖੋ ਪੰਥ ਨੇ ਕਿੰਨਾ ਸਤਿਕਾਰ ਦਿੱਤਾ ਹਾਲੇ 4 ਸਾਹਿਬਜ਼ਾਦੇ ਘੱਟ ਨਹੀਂ ਪਰ 5 ਪਿਆਰਿਆਂ ਨੂੰ ਅੱਗੇ ਰੱਖਿਆ ਫਿਰ ਧਿਆਨ ਦੇਵਿਓ ਅਤੇ ਜਦੋਂ ਅੱਜ ਵੀ ਇਹ ਕਿਹਾ ਜਾਂਦਾ ਨਾ ਦਰ ਪ੍ਰਵਾਨ ਹੋਵੇ ਵਾਲੀ ਗੱਲ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਤੇ ਜਦੋਂ ਪਹਿਲਾਂ ਕੱਢਿਆ ਜਾਂਦਾ ਪੰਜਾਂ ਦਾ ਗੱਫਾ ਕੱਢਿਆ ਜਾਂਦਾ ਪੰਜਾਂ ਦੇ ਅੰਦਰ ਵਰਤਾਇਆ ਜਾਂਦਾ ਅੱਜ ਮੈਂ ਬੇਨਤੀ ਕਰਾਂ ਖਾਲਸੇ ਦਾ ਸਾਜਨਾ ਦਿਵਸ ਅਤੇ 5 ਪਿਆਰਿਆਂ ਨੂੰ ਆਪਾਂ ਯਾਦ ਕਰ ਰਹੇ ਹਾਂ 5 ਪਿਆਰਿਆਂ ਨੂੰ ਯਾਦ ਕਰਦਿਆਂ ਭੈਣਾਂ ਵੀ ਇਸ ਗੱਲ ਦਾ ਧਿਆਨ ਰੱਖਣ ਵੀਰ ਵੀ ਇਸ ਗੱਲ ਦਾ ਧਿਆਨ ਰੱਖਣ ਜਦੋਂ ਆਪਾਂ 5 ਦਾ ਪ੍ਰਸ਼ਾਦ ਕੱਢਣਾ ਪਹਿਲਾਂ ਗੁਪਤ ਰੂਪ ਵਿੱਚ ਉਹਨਾਂ ਦੇ ਨਾਂ ਲੈ ਰਹੇ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਖਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਅਤੇ ਫਿਰ ਧਿਆਨ ਮਾਰਨਾ ਸੰਗਤ ਦੇ ਵਿੱਚ ਅੰਮ੍ਰਿਤਧਾਰੀ ਬੈਠੇ ਨੇ ਨਾ ਅਤੇ ਉਹਨਾਂ ਦੇ ਅੰਦਰ ਸਾਨੂੰ ਪ੍ਰਸ਼ਾਦ ਵਰਤਾਉਣਾ ਚਾਹੀਦਾ ਇਹ ਨਹੀਂ ਵੀ ਕੱਢਿਆ ਅਤੇ ਵਿੱਚੇ ਪਾ ਦਿੱਤਾ ਨਹੀਂ ਇਹ ਆਲਸ ਆ ਗਿਆ ਸਾਡੇ ਵਿੱਚ ਇਹ ਸਾਡੇ ਵਿੱਚ ਕਮਜ਼ੋਰੀ ਹੈ ਮੈਂ ਭਾਈ ਸਾਹਿਬਾਨ ਨੂੰ ਵੀ ਜਿਹੜੇ ਲਾਈਵ ਦੇ ਰੰਗ ਜਿੱਥੇ ਜਿੱਥੇ ਸੁਣ ਰਹੇ ਨਾ ਸਾਰੇ ਸੇਵਾਦਾਰ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸਾਡੀ ਇਹ ਢਲਿਆਈ ਹੈ ਸਾਡੀ ਕਮਜ਼ੋਰੀ ਹਾਂ ਨਹੀਂ ਬੈਠੇ ਹੋਏ ਲੈਣ ਵਾਲੇ ਅਤੇ ਫਿਰ ਵਿੱਚ ਮਿਲਾ ਦਈਏ ਕੋਈ ਗੱਲ ਨਹੀਂ ਪਰ ਜੇ 5 ਕੋਲ ਬੈਠੇ ਹੋਏ ਨੇ ਅਤੇ ਫਿਰ ਵੀ ਅਸੀਂ ਕੱਢਿਆ ਅਤੇ ਨਾਲ ਦੀ ਨਾਲ ਵਿੱਚ ਮਿਲਾ ਦਿੱਤਾ ਨਹੀਂ ਜੇ ਪੰਥ ਨੇ 5 ਨੂੰ ਸਤਿਕਾਰ ਦਿੱਤਾ ਹੈ ਨਾ ਇਸ ਸਤਿਕਾਰ ਨੂੰ ਬਰਕਰਾਰ ਰੱਖਦਿਆਂ ਸਾਨੂੰ ਜ਼ਰੂਰ ਇਹ ਚੇਤੇ ਰੱਖਣਾ ਚਾਹੀਦਾ 5 ਦਾ ਗੱਫਾ ਕੱਢ ਕੇ 5 ਦੇ ਅੰਦਰ ਵਰਤਾਇਆ ਜਾਵੇ ਅਤੇ ਆਪ ਜੀ ਨੂੰ ਪਤਾ ਹੋਵੇਗਾ ਜਿਹੜਾ ਅੰਗਹੀਨ ਹਰਿਮੰਦਰ ਸਾਹਿਬ ਦੇ ਅੰਦਰ ਬੈਠਾ ਹੋਵੇ ਨਾ ਉਹਨੂੰ 5 ਦਾ ਪ੍ਰਸ਼ਾਦ ਨਹੀਂ ਦਿੱਤਾ ਜਾਂਦਾ ਕਿਉਂਕਿ ਅੰਗਹੀਨ ਜਿਹੜੇ ਨੇ ਨਾ ਉਹ 5 ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ 5 ਪਿਆਰਿਆਂ ਦੇ ਵਿੱਚ ਨਹੀਂ ਲੱਗ ਸਕਦੇ ਦੀਰਘ ਰੋਗ ਵਾਲਾ ਹੋਵੇ ਉਹ ਨਹੀਂ ਲੱਗ ਸਕਦਾ ਇਹ ਹਦਾਇਤ ਹੈ ਪੰਥ ਨੂੰ ਇਹ ਮਹਾਰਾਜ ਨੇ ਸਤਿਕਾਰ ਦਿੱਤਾ ਕਿ ਸਾਡਾ ਸਰੀਰ ਜਦੋਂ ਬਿਨਸ ਜਾਣਾ ਉਸ ਤੋਂ ਬਾਅਦ ਜਦੋਂ ਆਖਿਆ ਸੀ ਨਾ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਅਤੇ ਆਖਿਆ ਸੀ ਤੁਸੀਂ ਅਧਿਕਾਰ ਰੱਖਦੇ ਹੋ ਅੱਗੋਂ ਅੰਮ੍ਰਿਤ ਤਿਆਰ ਕਰਕੇ ਦੂਜਿਆਂ ਨੂੰ ਛਕਾਉਣ ਦਾ ਇਹ ਮਾਨ 5 ਪਿਆਰਿਆਂ ਨੂੰ ਕੇਵਲ ਅਤੇ ਕੇਵਲ ਪ੍ਰਾਪਤ ਹੋਇਆ ਸਤਿਗੁਰੂ ਜੀ ਆਖਦੇ ਨੇ ਜਿਹੜੇ ਪ੍ਰੀਤਮ ਦੇ ਚਰਨੀ ਲੱਗ ਗਏ ਉਹਨਾਂ ਦੀ ਸ਼ੋਭਾ ਨਿਰਮਲ ਹੋ ਜਾਂਦੀ ਹੈ ਉਹਨਾਂ ਨੂੰ ਮਾਨ ਮਿਲਦਾ ਹੈ
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੋ ਪ੍ਰਾਪਤ ਹੋਏ
ਵਾਹਿਗੁਰੂ ਪਰਮਾਤਮਾ ਜੀ ਕਿਰਪਾ ਕਰੋ ਮੈਨੂੰ ਵੀ ਨਿਰਮਲ ਸੋਏ ਮਿਲੇ ਮੇਰੇ ਉੱਤੇ ਕਿਰਪਾ ਕਰੋ ਇਹ ਦਾਤ ਮੈਨੂੰ ਪ੍ਰਾਪਤ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ 5ਵੇਂ ਸਰੂਪ ਇਹ ਦਾਤ ਮੰਗ ਰਹੇ ਨੇ ਵਾਹਿਗੁਰੂ ਕੋਲੋਂ
ਵੈਸਾਖ ਸੁਹਾਵਾ ਤਾਂ ਲੱਗਾ ਜਾ ਸੰਤ ਭੇਟੈ ਹਰ ਸੋਏ।
ਸਾਰਾ ਤੱਤ ਜਿਹੜਾ ਨਾ ਮਹਾਰਾਜ ਨੇ ਬਾਅਦ ਵਿੱਚ ਕਰ ਦਿੱਤਾ ਹੈ, ਵਿਸਾਖ ਸੁਹਾਵਾ ਉਹਨਾਂ ਵਾਸਤੇ ਹੈ ਜਿਹੜੇ ਸੰਤ ਨਾਲ ਭੇਟ ਕਰਦੇ ਨੇ, ਗੁਰੂ ਨਾਲ ਭੇਟ ਕਰਦੇ ਨੇ। ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ। ਗੁਰੂ ਨਾਲ ਮਿਲਾਪ ਕਰਕੇ ਵਾਹਿਗੁਰੂ ਨਾਲ ਮਿਲਾਪ ਕਰੇ, ਗੁਰੂ ਤੋਂ ਬਗੈਰ ਵਾਹਿਗੁਰੂ ਨਾਲ ਨਹੀਂ ਮਿਲਿਆ ਜਾ ਸਕਦਾ। ਪਿਆਰਿਓ, ਫਿਰ ਬੇਨਤੀ ਦੁਹਰਾਵਾਂਗਾ ਕਿ ਅੱਜ ਖਾਲਸੇ ਦਾ ਸਾਜਨਾ ਦਿਵਸ, ਅੱਜ ਵਿਸਾਖੀ ਦਾ ਪੁਰਬ, ਸਾਨੂੰ ਸਾਰਿਆਂ ਨੂੰ ਜ਼ਰੂਰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਸੀਂ ਗੁਰੂ ਬਾਰੇ ਬਣੀਏ, ਸਹਿਜ ਪਾਠ ਬਾਣੀ ਦਾ ਰੱਖੀਏ, ਬਾਣੀ ਬਾਣੀ ਨਾਲ ਪਿਆਰ ਕਰੀਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਜਿਹੜੀ ਨਾ ਸਾਡੇ ਜੀਵਨ ਦੇ ਵਿੱਚ ਬਣ ਜਾਵੇਗੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ। ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ, ਅਤੇ ਖਾਸ ਤੌਰ 'ਤੇ PTC ਚੈਨਲ ਨੂੰ ਚਲਾਉਣ ਵਾਲੇ ਸਾਨੀ ਸਾਹਿਬ ਉਹਨਾਂ ਦੇ ਸਾਥੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਵਧਾ ਕੇ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਜਿਹੜਾ ਹੈ ਨਾ ਸਮਾਂ ਪ੍ਰਦਾਨ ਕੀਤਾ। ਸਾਰਿਆਂ ਦਾ ਬਹੁਤ ਧੰਨਵਾਦ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ
ਜਾਂ ਸੰਤ ਭੇਟੈ ਹਰ ਸੋਏ।